ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ।
ਸਾਧ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮੰਜੀ ਸਾਹਿਬ ਦੀਵਾਨ ਲੱਗਾ ਹੋਇਆ ਹੈ, ਅੰਮ੍ਰਿਤਸਰ ਸਾਹਿਬ ਵਿੱਚ ਬੈਠੇ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਹਾਤਮਾ ਬਹੁਤ ਸਾਰੇ ਆਏ ਇੰਤਜ਼ਾਰ ਕਰਨ ਵਾਸਤੇ, ਤੇ ਕਹਿਣ ਲੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਮਾਇਆ ਦਾ ਮੋਹ ਨਹੀਂ ਛੁੱਟਦਾ, ਆਪ ਦੇ ਕਿਸ ਪ੍ਰਕਾਰ ਆਪ ਇਹ ਤੋਂ ਛੁੱਟ ਗਏ ਹੋ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ, ਮਾਇਆ ਦੇ ਮੋਹ ਤੋਂ ਸਤਿਗੁਰੂ ਸਾਹਿਬ ਨੂੰ ਭਾਈ ਸਾਨੂੰ ਛਡਾਇਆ ਹੈ। ਹਜ਼ੂਰ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਮਾਇਆ ਦਾ ਛਡਾਉਣ ਦਾ ਪ੍ਰਕਰਨ ਗੁਰੂ ਸਾਹਿਬ ਦੀ ਕਿਰਪਾ ਦਾ ਕਾਰਨ ਦੱਸਦੇ ਹੋਏ ਬਾਣੀ ਆਰੰਭ ਕਰਦੇ ਹੈ। ਇੱਕ ਅਦਾਇਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲ ਵਾਗ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ।
ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ।
ਤੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਪ੍ਰੀਤ ਲਾਉਣਾ ਕੀਤੀ ਮਾਇਆ ਦੇ ਮੋਹ ਵਿੱਚ, ਉਹਨਾਂ ਨੇ ਇਸ ਮਾਇਆ ਨੂੰ ਫਿਰ ਉਲਟ ਕੇ ਖਾ ਲਿਆ ਹੈ। ਜਿਵੇਂ ਸਪਨੀ ਆਪਦੇ ਬੱਚਿਆਂ ਨੂੰ ਚੜ੍ਹਦੀ ਰਹਿੰਦੀ ਹੈ, ਚੜ੍ਹਦੀ ਚੜ੍ਹਦੀ ਤਾਗੇ ਦੇ ਅੰਦਰ ਹੀ ਲੰਘਾ ਲਿਜਾਂਦੀ ਹੈ, ਇਸੇ ਪ੍ਰਕਾਰ ਜਿਨ੍ਹਾਂ ਨੂੰ ਮਾਇਆ ਦੇ ਨਾਲ ਪ੍ਰੀਤੀ ਲਾਈ ਹੈ, ਉਹਨਾਂ ਨੂੰ ਇਹ ਖਾ ਲਿਆ ਹੈ, ਨਾਸ਼ ਕਰ ਦਿੱਤਾ ਹੈ। ਜੜ ਤੇ ਚੇਤਨ ਦੋਹਾਂ ਨੇ ਖਰਾਬ ਕੀਤਾ ਹੈ ਉਹਦੇ ਤਾਈ। ਹਾਂਜੀ,
ਜਿਨ ਸੁਖ ਬੈਠਾ ਲਈ ਤਿਸ ਭਾਉ ਬਹੁਤ ਦਿਖਾਇਆ।
ਜਿਸ ਨੇ ਸੁਖ ਨਾਲ ਬਿਠਾ ਲਈ ਹੈ, ਪੇਟੀਆਂ ਚ ਬੰਦ ਕਰਕੇ ਰੱਖੀ ਹੈ, ਹਵਾ ਹੀ ਨੀ ਲੱਗਣ ਦਿੱਤੀ, ਉਸ ਨੂੰ ਡਰ ਚੋਰਾਂ ਦਾ, ਡਾਕੂਆਂ ਦਾ, ਰਾਜਿਆਂ ਦਾ, ਅਗਨੀ ਆਦਿਕਾਂ ਦਾ ਬੜਾ ਦਿਖਾਉਣਾ ਕੀਤਾ। ਜਿਨ ਸੁਖ ਨਾਲ ਬਿਠਾਈ ਹੈ ਉਹਦੇ ਤਾਈ ਇਸੇ ਪ੍ਰਕਾਰ ਚੋਰ ਖੋਹ ਕੇ ਲੈ ਜਾਂਦੇ ਹੈ, ਡਾਕੂ ਖੋਹ ਕੇ ਲੈ ਜਾਂਦੇ ਹੈ, ਰਾਜੇ ਚੰਗੇ ਰੂਪ ਵਾਲੀ ਖੋਹ ਲੈਂਦੇ ਹੈ। ਇਉਂ ਸੁਖੀ ਬਹੁਤ ਸਾਰਾ ਦਿਖਾਉਣਾ, ਦੁਖੀ ਦਿਖਾਉਣਾ ਕੀਤਾ, ਡਰ ਦੇਣਾ ਕੀਤਾ ਹੈ।
ਭਾਈ ਮੀਤ ਕੁਟੰਬ ਦੇਖ ਵਿਵਾਦੇ।
ਇਹ ਜਦੋਂ ਪੈਸੇ ਆ ਜਾਣ, ਮਾਇਆ ਆ ਜੇ, ਸਕੇ ਭਾਈ ਹੋਣ, ਭਾਵੇਂ ਮਿੱਤਰ ਹੋਣ, ਕੁਟੰਬ ਇਸਤਰੀ ਤੋਂ ਵਧੀਆ ਪਰਿਵਾਰ ਹੋਵੇ, ਦੇਖ ਕੇ ਆਦਮੀ ਕੋਲੇ ਮਾਇਆ ਹੀ ਸਾਰੇ ਝਗੜਾ ਕਰਨ ਲੱਗ ਜਾਂਦੇ, ਵੀ ਇਹ ਸਾਡੇ ਕੋਲੇ ਚਾਹੀਦੀ ਹੈ, ਇਹ ਕਿਉਂ ਸਾਂਭੀ ਬੈਠਾ ਹੈ।
ਹਮ ਆਈ ਵਸਗਤ ਗੁਰ ਪ੍ਰਸਾਦੇ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਗੁਰਸਿੱਖੋ, ਸਾਡੇ ਹਮਾਰੇ ਆਈ ਹੈ, ਗੁਰੂ ਸਾਹਿਬ ਦੀ ਕਿਰਪਾ ਕਰਕੇ ਵੀ ਗਰੀ ਜਿਹੜੀ ਚਾਲ ਹੈ ਵਸ ਆ ਗਈ ਹੈ, ਇਹਨੂੰ ਸਤਸੰਗ ਦੇ ਵਿੱਚ ਵਰਤ ਕੇ, ਲੰਗਰ ਚ ਵਰਤ ਕੇ, ਧਰਮਾਰ ਸਰੋਵਰ ਬਣਾਉਣ ਤੇ ਸੇਵਾ ਚ ਲਾ ਕੇ ਇਹਨੂੰ ਸਫਲੀ ਕਰ ਦਿੱਤਾ ਹੈ। ਇਸ ਪ੍ਰਕਾਰ ਇਹ ਮਾਇਆ ਸਾਡੇ ਵਸ ਆ ਗਈ ਹੈ, ਸਤਿਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਇਹਦੀ ਗਤ ਚਾਲ ਜਾਣ ਲਈ ਹੈ ਅਸੀਂ।
ਐਸਾ ਦੇਖ ਵਿਮੋਹਤ ਹੋਏ।
ਐਸਾ ਇਹਦਾ ਸੁਭਾਵ ਮਾਇਆ ਦਾ ਵੇਖ ਕੇ, ਐਸਾ ਵੇਖਣਾ ਕਰੋ ਹੇ ਸੰਤ ਜਨੋ, ਇਹ ਮਾਇਆ ਦਾ ਪ੍ਰਤਾਪ ਹੈ, ਦੇਖ ਕੇ ਲੋਕ ਵਿਸ਼ੇਸ਼ ਕਰਕੇ ਮੋਹ ਤੇਰੇ ਵਿੱਚ ਹੋ ਗਏ ਹਨ।
ਸਾਧਕ ਸਿੱਧ ਸੁਰਦੇਵ ਮਨੁੱਖਾ,
ਇਹਨਾਂ ਨੂੰ ਇਹਨੂੰ ਸਾਧਕ ਜਿਹੜੇ ਸਾਧਨਾ ਕਰਨ ਵਾਲੇ ਤਤ ਗਏ ਹੈ, ਧੂਣੀਆਂ ਤਾਉਣ ਵਾਲੇ ਮਗਰੋਂ ਪੈਸਿਆਂ ਦੀ ਇੱਛਾ ਹੀ ਰੱਖਦੇ ਹੈ, ਸਿੱਧ ਜਿਹੜੇ ਹਨਗੇ 84, ਉਹ ਵੀ ਰਾਜ ਛੱਡ ਕੇ ਜੋਗੀ ਬਣੇ, ਪਰ ਫੇਰ ਵੀ ਉਹ ਮਾਇਆ ਦੀ ਪੂਜਾ ਦੀ ਇੱਛਾ ਹੀ ਰੱਖਦੇ ਹਨ।
ਸੁਰਦੇਵ ਮਨੁੱਖਾ,
ਸੁਰਦੇਵ ਤੇ ਜਿਹੜੇ ਹਨਗੇ ਚੰਗੇ ਦੇਵੀ ਸੰਪਦਾ ਵਾਲੇ, ਕਹਾਉਣ ਵਾਲੇ ਦੇਵਤੇ, ਜਿਹਨੇ ਬ੍ਰਹਮਾ ਦੇ ਨਾਲ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ ਹੈ, ਜਿਹੜੇ ਮਨੁੱਖ ਦੇ ਧਾਰੀ ਹਨ।
ਬਿਨ ਸਾਧੂ ਸਭ ਧਰੋਹਨ ਧਰੋਹੇ।
ਜਿਨ੍ਹਾਂ ਨੇ ਸਾਧੂ ਮਨ ਨੂੰ ਸਾਧਿਆ ਹੈ, ਐਸੇ ਭਾਈ ਬੁੱਢਾ ਸਾਹਿਬ ਜੈਸੇ ਮਹਾਂਪੁਰਖ, ਐਸਾ ਮਹਾਤਮਾ ਤੋਂ ਬਗੈਰ ਇਹ ਧਰੋਹਣ ਧੋਖੇਬਾਜ ਵਾਲੀ ਮਾਇਆ ਨੇ ਸਾਰੇ ਧਰੋਹੇ ਠੱਗ ਲਏ ਹੈ, ਸਭਨਾਂ ਦੇ ਨਾਲ ਧੋਖੇਬਾਜੀ ਕੀਤੀ ਹੈ, ਸਭਨਾਂ ਨੂੰ ਛੱਲ ਲਿਆ, ਛੱਲਣ ਵਾਲੀ ਮਾਇਆ ਨੇ। ਇਹਦੇ ਧੋਖੇ ਚ ਹੀ ਪਏ ਰਹਿੰਦੇ, ਕਦੇ ਕਿਸੇ ਨਾਲ ਕੋਈ ਚੇਲੇ ਦੇ ਨਾਲ ਧੋਖਾ ਕਰਦਾ, ਕੋਈ ਗੁਰੂ ਨਾਲ ਧੋਖਾ ਕਰਦਾ, ਇਸ ਪ੍ਰਕਾਰ ਛੱਲਣ ਵਾਲੀ ਨੂੰ ਸਾਰੇ ਛੱਲ ਲਏ ਹਨ।
ਇੱਕ ਫਿਰ ਹੈ ਉਦਾਸੀ, ਤਿੰਨ ਕਾਮ ਵਿਆਪੈ।
ਇੱਕ ਉਦਾਸ ਹੋਏ ਫਿਰਦੇ ਹੈ, ਉਹ ਵੀ ਕਹਿੰਦੇ ਜੇ ਕੋਈ ਸਾਨੂੰ ਮਾਇਆ ਪੈਸਾ ਦੇ ਦੇ ਤਾਂ ਚੰਗਾ, ਇਹ ਕਾਮਨਾ ਹੀ ਚਿੰਬੜੀ ਰਹਿੰਦੀ ਹੈ ਹਰ ਵਕਤ, ਉਹਨਾਂ ਆਪਣੇ ਆਪ ਨੂੰ ਉਦਾਸੀ ਕਹਾਉਂਦੇ ਹੈ, ਉਹ ਬੱਚਿਆਂ ਲੜਕੀਆਂ ਨਾਲ ਪ੍ਰੇਮ ਕਰਦੇ, ਕਾਂ ਵੀ ਚਿੰਬੜਿਆ ਰਹਿੰਦਾ ਹੈ।
ਇੱਕ ਸੰਚ ਹੈ ਗਿਰਹੀ ਤਿੰਨ ਹੋਏ ਨਾ ਆਪੇ,
ਇੱਕ ਦ੍ਰਿਸ਼ਟੀ ਹੋ ਕੇ ਇਕੱਠੀ ਕਰਦੇ ਹੈ, ਉਹਨਾਂ ਵਿਚਾਰਿਆਂ ਦਾ ਮਾਮਲਾ ਹੀ ਨੀ ਮੁੜਦਾ, ਆਪਣੀ ਨੀ ਬਣਦੀ, ਇਹਦਾ ਸੁਭਾਅ ਹੀ ਇਹੋ ਜਿਹਾ ਹੈ।
ਇੱਕ ਸਤੀ ਕਹਾਵ ਹੈ ਤਿੰਨ ਬਹੁਤ ਕਲਪਾਵ ਹੈ,
ਇੱਕ ਸਤੀ ਸਾਧ ਕਹਾਉਂਦੇ ਆਪਣੇ ਆਪ ਨੂੰ ਤਿਆਗੀ, ਉਹਨਾਂ ਨੂੰ ਬੜੀ ਕਲਪਨਾ ਫੁਰਦੀ ਰਹਿੰਦੀ ਹੈ ਵੀ ਸਾਡੇ ਚੇਲੇ ਕੋ ਮਾਇਆ ਲਿਆਉਣ, ਜੰਗ ਕਰੀਏ, ਇਸ ਬਹਾਨੇ ਇਕੱਠੇ ਹੀ ਕਰ ਲਈਏ। ਇੱਕ ਸਾਧ ਕਹਿਣ ਲੱਗਾ ਕਿ ਜੇ ਤੂੰ ਟੂੰਬਾਂ ਲਿਆ ਦੇਵੇਂ ਮੈਂ ਤੈਨੂੰ ਸੋਇਨਾ ਬਣਾ ਕੇ ਵਿਖਾ ਦਿਆਂ। 1800 ਦੀਆਂ ਟੂੰਬਾਂ ਲੈ ਗਿਆ, ਗੱਡੀ ਚੜ੍ਹ ਗਿਆ, ਮਗਰ ਤੁਰਿਆ ਫਿਰੇ ਮੁਕੱਦਮੇ ਵਾਲਾ ਸਿਪਾਹੀਆਂ ਨੂੰ ਲਈ, ਨਾ ਸਾਧ ਲੱਭਾ ਨਾ ਟੂੰਬਾਂ ਲੱਭੀਆਂ। ਇਉਂ ਇਸ ਪ੍ਰਕਾਰ ਸਤੀ ਕਹਾਉਂਦੇ ਹੈ, ਉਹਨੂੰ ਸਾਧ ਕਹਾਉਂਦੇ, ਉਹਨੂੰ ਬੜੀ ਕਲਪਨਾ ਕਰਾਉਂਦੀ ਹੈ, ਖਰਾਬ ਕਰਦੀ
ਹੈ।
ਅਸੀਂ ਭਾਈ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਖ ਲਏ ਹਾਂ, ਸਤਿਗੁਰੂ ਜੀ ਦੇ ਚਰਨੀ ਲੱਗੇ ਹੈ, ਸਤਿਗੁਰ ਨੇ ਕਿਰਪਾ ਕਰਕੇ ਰੱਖ ਲਿਆ ਹੈ।
ਤਪ ਕਰਤੇ ਤਪਸੀ ਭੁਲਾਏ,
ਜਿਹੜੇ ਤਪ ਕਰਨ ਵਾਲੇ ਤਪੱਸੀ ਸੀ ਉਹਨਾਂ ਨੂੰ ਤਪ ਕਰਦਿਆਂ ਨੂੰ ਇਹਨੂੰ ਭੁਲਾ ਦਿੱਤਾ ਸੀ ਹੈ।
ਪੰਡਤ ਮੋਹੇ ਲੋਭ ਸਵਾਏ,
ਬੜੇ ਸੌਰਵ ਰਿਸ਼ੀ ਸੀ ਜਿਹੜਾ ਤਪ ਕਰਦਾ ਸੀ ਮਨ ਦੇ ਵਿੱਚ। ਇੱਥੇ ਇੱਕ ਰਾਜਾ ਜਾ ਕੇ ਉਤਰਿਆ, ਰਾਜਾ ਜਿਸ ਵਕਤ ਉਤਰਿਆ ਜਾ ਕੇ, ਇਹਦੀਆਂ ਲੜਕੀਆਂ ਸਨ ਉਹ ਸੈਰ ਕਰਦੀਆਂ ਤਲਾ ਦੇ ਦਾਲੇ ਦਾਲੇ, ਜਿੱਥੇ ਸੌਰਵ ਰਿਸ਼ੀ ਬੈਠਾ ਸੀ ਉੱਥੇ ਚਲੀਆਂ ਗਈਆਂ। ਜਾ ਕੇ ਉਰਾਲੇ ਇਸ ਦੇ ਰਿਸ਼ੀ ਦੇ, ਉਸ ਵਕਤ ਬਰਮੀ ਜੰਮੀ ਹੋਈ ਸੀ, ਬਹੁਤ ਸਾਰੀ ਮਿੱਟੀ ਉੱਤੇ ਚੜ੍ਹੀ ਹੋਈ ਸੀ, ਬੀਜੀ ਅੱਖਾਂ ਤਾਰੇ ਨੂੰ ਚਮਕਦੀਆਂ ਸੀ ਰਿਸ਼ੀ ਦੀਆਂ, ਉਹਦੀਆਂ ਅੱਖਾਂ ਵਿੱਚ ਸੂਲਾਂ ਦੇ ਤੀਆਂ ਉਹਨਾਂ ਲੜਕੀਆਂ ਨੇ, ਸੂਲਾਂ ਦੇ ਕੇ ਜੋ ਲਹੂ ਨਿਕਲਿਆ ਭੱਜੀ ਆਈਆਂ। ਰਾਜੇ ਨੂੰ ਪਤਾ ਲੱਗਾ, ਇਹ ਬਖਸ਼ਾਉਣ ਵਾਸਤੇ ਵਜ਼ੀਰਾਂ ਸਮੇਤ ਗਿਆ। ਰਾਜਾ ਕਹਿਣ ਲੱਗਾ, ਮਹਾਰਾਜ ਤਪੱਸੀ ਜੀ ਬੇਅਦਬੀ ਕੀਤੀ ਹੈ ਮੇਰੀਆਂ ਲੜਕੀਆਂ ਨੂੰ, ਮਾਫ਼ ਕਰੋ। ਇਹ ਕਹਿਣ ਲੱਗਾ, ਹੇ ਰਾਜਾ ਆਪਣੀਆਂ ਲੜਕੀਆਂ ਮੈਨੂੰ ਦਾਨ ਕਰ ਦੇ ਤਾਂ ਮਾਫ਼ ਕਰੋ। ਇਹ ਗੱਲ ਸੁਣ ਕੇ ਉਹ ਕਹਿਣ ਲੱਗਾ, ਹੇ ਸੌਰਵ ਰਿਸ਼ੀ, ਤੇਰਾ ਸਰੀਰ ਹੈ ਬਿਰਧ, ਜਿਹੜੀ ਤੈਨੂੰ ਖੁਸ਼ੀ ਨਾ ਵਰਲੇ ਮੈਂ ਤੈਨੂੰ ਉਹ ਦੇ ਦਿਆਂਗਾ। ਸੁਣ ਕੇ ਸੌਰਵ ਰਿਸ਼ੀ ਨੇ ਤਪ ਦੇ ਬਲ ਨਾਲ ਇਹੋ ਜਿਹਾ ਸੋਹਣਾ ਸਰੀਰ ਬਣਾਇਆ, 100 ਰਾਜੇ ਦੀਆਂ ਲੜਕੀਆਂ ਸੀ ਰਾਣੀਆਂ ਦੀਆਂ, 100 ਨਹੀਂ ਵਰ ਲਿਆ, ਇਸ ਪ੍ਰਕਾਰ ਤਪ ਕਰਦੇ ਤਪਸੀ ਭੁਲਾ ਦਿੱਤੇ ਇਸ ਮਾਇਆ ਨੇ।
ਪੰਡਿਤ ਮੋਹੇ ਲੋਭ ਸਵਾਏ,
ਜਿਹੜੇ ਪੰਡਿਤ ਵਿਦਵਾਨ ਨੇ ਇਹ ਬੜੇ ਧਾਰੀ, ਲੋਭ ਨਹੀਂ ਸਾਰੇ ਮੋਹ ਲਏ। ਜਿਸ ਪ੍ਰਕਾਰ ਇੱਕ ਪੰਡਿਤ ਸੀ, ਰਾਜ ਪੰਡਿਤ ਦੀ ਨਿੰਦਿਆ ਕਰਨ ਲੱਗਾ, ਇਹ ਰਾਜਾ ਇਸ ਤੋਂ ਮੇਰੇ ਪਰਸ਼ਨ ਦਾ ਉੱਤਰ ਦਾ, ਉਹ ਪੰਡਿਤ ਉੱਤਰ ਦੇ ਨਾ ਸਕਿਆ। ਉਸ ਵੇਲੇ ਪੰਡਿਤ ਦੀ ਲੜਕੀ ਨੇ ਇਸ ਪੰਡਿਤ ਨੂੰ ਕਿਹਾ, ਹੇ ਪੰਡਿਤ, ਜੇ ਤੂੰ ਰਾਜ ਪੰਡਿਤ ਬਣਨਾ ਹੈ ਤੂੰ ਸਭਾ ਵਿੱਚ ਐਂ ਕਰ, ਰਾਜੇ ਨੇ ਮੈਥੋਂ ਪ੍ਰਸ਼ਨ ਦਾ ਉੱਤਰ ਮੰਗਿਆ, ਮੈਂ ਉੱਤਰ ਦੇਣਾ, ਤੂੰ 500 ਰੁਪਈਆ ਲੈ ਲੈ, ਆ ਮਰਿਆ ਕਤੂਰਾ ਚੱਕ ਲ ਚੱਲ। ਇਹ ਕਹਿਣ ਲੱਗਾ, ਹੇ ਦੇਵੀ ਮੈਂ ਕਤੂਰਾ ਕਿਉਂ ਚੱਕਾਂ? ਕਹਿੰਦੀ ਜੀ 500 ਰੁਪਈਆ ਕਿਤੇ ਕਥਾ ਕਰੋ, 6 ਮਹੀਨੇ ਤਾਂ ਮਿਲੂ, ਇਹ 500 ਮੈਂ ਰੁਪਇਆ ਤੁਹਾਨੂੰ ਹੁਣੇ ਦਿੰਦੀ ਹੈ, ਇਹ ਲੀੜਿਆਂ 'ਚ ਮੈਂ ਲਪੇਟ ਦਿੰਦੀ ਹਾਂ, ਕਿਹੜਾ ਕਿਸੇ ਨੂੰ ਵੇਖਣਾ। ਕਹਿੰਦਾ ਅੱਛਾ ਲੈ ਚੱਲਦੇ ਹਾਂ, ਗੰਗਾ ਜਲ ਮੂੰਹ 'ਚ ਪਾ ਲਾਂਗੇ। ਲੈ ਗਿਆ ਰਾਜੇ ਦੀ ਸਭਾ ਵਿੱਚ, ਜਿਸ ਵਕਤ ਲੈ ਗਿਆ ਰਾਜੇ ਨੇ ਪ੍ਰਸ਼ਨ ਦਾ ਉੱਤਰ ਪੁੱਛਿਆ ਕਿ ਹੇ ਬੀਬੀ ਇਹ ਦੱਸ ਇਹ ਪਾਪ ਦਾ ਬਾਪ ਕੌਣ? ਉਹ ਕਹਿਣ ਲੱਗੀ ਜੀ ਆ ਪੰਡਿਤ ਦੇ ਕੱਛ ਵਿੱਚ ਚੰਗਿਆ ਹੋਇਆ। ਉਸ ਵੇਲੇ ਕਹਿਣ ਲੱਗਾ ਰਾਜਾ, ਪੰਡਿਤ ਜੀ ਕੱਢ ਦਿਓ ਕੀ ਹੈ। ਪੰਡਿਤ ਖੋਲ੍ਹੇ ਨਾ, ਜਿਸ ਵਕਤ ਕੱਛ ਵਿੱਚੋਂ ਮਾਰਿਆ ਖੋਲ੍ਹਿਆ ਤੇ ਮਰਿਆ ਕਤੂਰਾ ਨਿਕਲਿਆ। ਕਹਿੰਦੇ ਜੀ ਪਾਪ ਦਾ ਬਾਪ ਲੋਭ ਹੈ। ਸੁਣ ਕੇ ਰਾਜਾ ਬੜਾ ਖੁਸ਼ ਹੋਇਆ, ਇਸ ਨੂੰ ਕਹਿੰਦੇ ਲੋਭ ਕਰਕੇ ਮੇਰੇ ਪਿਤਾ ਨੂੰ ਤੇਰੇ ਰਾਜ ਪੰਡਿਤ ਪੁਣੇ ਤੋਂ ਹਟਾ ਕੇ ਆਪ ਲੱਗਣ ਵਾਸਤੇ ਯਤਨ ਕੀਤਾ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਮਰਿਆ ਕਤੂਰਿਆਂ ਤੱਕ ਚੱਕ ਲੈਂਦੇ ਹੈ।
ਪੰਡਿਤ ਮੋਹੇ ਲੋਭ ਸਵਾਏ,
ਇਹ ਲੋਭ ਨੀ ਸਵਾਏ ਸਾਰੇ ਪੰਡਿਤ ਜਿਹੜੇ ਮੋਹਿਤ ਕਰ ਲਏ ਹਨ ਵਿਦਵਾਨ।
ਤ੍ਰੈ ਗੁਣ ਮੋਹੇ ਮੋਹਿਆ ਆਕਾਸ਼,
ਤਿੰਨਾਂ ਗੁਣਾਂ ਵਾਲੇ ਜੀਵ ਸਾਰੇ ਨੂੰ ਮੋਹ ਲੈ ਮਾਇਆ। ਤਿੰਨਾਂ ਗੁਣਾਂ ਵਾਲੇ ਜੀਵ ਜਿਹੜੇ ਸੀ ਬ੍ਰਹਮਾ ਜੀ ਤਾਂ ਸ੍ਰਸ਼ਟੀ ਦੇ ਰੂਪ ਵੇਖ ਕੇ 4 ਮੂੰਹ ਲਾ ਲਏ ਸੀ, 5ਵਾਂ ਸ਼ਿਵ ਜੀ ਨੂੰ ਕੱਢਤਾ ਸੀ। ਸ਼ਿਵ ਜੀ ਨੂੰ ਮੋਹਣੀ ਉਤਾਰ ਵੇਲੇ ਇਹਦੀ ਬੜੀ ਦੁਰਦਸ਼ਾ ਕੀਤੀ ਤੇ ਵਿਸ਼ਨੂੰ ਨੂੰ ਜਲੰਧਰ ਦਾ ਰੂਪ ਧਾਰ ਕੇ ਉਹਦੇ ਨੈਣ ਦੀ ਜਿਹੜੀ ਬਰਿੰਦਾ ਰਾਸ਼ੀ ਸੱਤ ਤੋੜ ਗਿਆ ਤੇ ਹੁਣ ਸਰਾਹ ਦੇ ਤਾਂ ਪੱਥਰ ਬਣ ਗਿਆ, ਉਦੋਂ ਦਾ ਪੱਥਰ ਬਣਿਆ, ਠਾਕਰ ਬਣੇ ਨੂੰ ਲੋਕ ਪੂਜਦੇ ਹੈ। ਇਸ ਪ੍ਰਕਾਰ ਤਿੰਨੇ ਗੁਣ ਵਾਲੇ ਦੇਵਤੇ ਸਾਰੇ ਇਸ ਮਾਇਆ ਨੂੰ ਮੋਹ ਲਏ ਹਨ। ਤ੍ਰੈਗੁਣ ਮੋਹੇ ਆਕਾਸ਼ ਵਿੱਚ ਰਹਿਣ ਵਾਲੇ ਕੌਣ ਹੈ? ਬਕੁੰਠ ਵਿੱਚ ਰਹਿਣ ਵਾਲੇ ਜੈ ਤੇ ਵਿਜੈ ਜਿਹੜੇ ਸੀ, ਇਹ ਜਿਸ ਵੇਲੇ ਸੰਤ ਸਲੰਦਰ ਗਏ ਹੈ ਉਹਨਾਂ ਨੂੰ ਛਿੱਟੀ ਨਾਲ ਰੋਕਦਾ ਸੀ, ਇਹਨਾਂ ਨੂੰ ਕ੍ਰੋਧ ਕਰਕੇ ਸਾਫਤਾ, ਜਾਓ ਤੁਸੀਂ ਭਗਵਾਨ ਦੇ ਦਰਵਾਜ਼ੇ ਚ ਰਹਿਣ ਦੇ ਲਾਇਕ ਨਹੀਂ, ਜਾਓ ਜਾ ਕੇ ਤੁਸੀਂ ਦੈਤ ਬਣੋ। ਇਉਂ ਆਕਾਸ਼ ਚ ਰਹਿਣ ਵਾਲੇ, ਬਕੁੰਠ ਵਿੱਚ ਰਹਿਣ ਵਾਲੇ ਜੈ ਤੇ ਵਿਜੈ ਉਹਨਾਂ ਨੂੰ ਵੀ ਮੋਹਿਤ ਕਰ ਲਿਆ। ਮੋਹਿਆ ਆਕਾਸ਼, ਆਕਾਸ਼ ਵਿੱਚ ਰਹਿਣ ਵਾਲੇ ਬਰਮਾ ਜਿਹੜਾ ਬਰਮ ਲੋਕ ਚ ਮੋਹਿਆ ਗਿਆ, ਇਸੇ ਪ੍ਰਕਾਰ ਆਕਾਸ਼ਚਾਰੀ ਆਪਣੇ ਆਪ ਨੂੰ ਸਵਰਗ ਵਿੱਚ ਰਹਿਣ ਵਾਲੇ ਨੌਖ ਰਾਜੇ ਵਰਗੇ ਸੱਪ ਬਣ ਕੇ ਡਿੱਗੇ, ਰਿਸ਼ੀਆਂ ਦੀ ਪਾਲਕੀ ਬਣਾ ਕੇ ਜਦੋਂ ਸੱਚੀ ਦਾ ਸਰ ਤੋੜਨ ਵਾਸਤੇ ਚੱਲੇ ਸੀ। ਇਸ ਪ੍ਰਕਾਰ ਮੋਹਿਆ ਆਕਾਸ਼, ਆਕਾਸ਼ ਚ ਵਸਿਸ਼ਟ ਕੁਟੀਆ ਬਣਾ ਕੇ ਵਿਵੇਕ ਦੀ ਰਹਿੰਦਾ ਹੁੰਦਾ ਸੀ, ਜਦੋਂ ਸੌ ਪੁੱਤਰ ਬਣ ਗਿਆ ਵਿਆਸਾ ਚ ਫਾਈ ਪਾ ਕੇ ਡੁੱਬਣ ਲੱਗਾ, ਇਉਂ ਆਕਾਸ਼ਚਾਰੀ ਜਿਹੜੇ ਸੀ ਉਹ ਵੀ ਮੋਹਿਤ ਹੋ ਗਏ। ਇਸੇ ਪ੍ਰਕਾਰ ਮੋਹਿਆ ਆਕਾਸ਼, ਮੋਹਿਆ ਆ ਨਾ ਰਹਿਤ ਮੋਹ ਤੋਂ ਆਕਾਸ਼ ਚਿਦਾ ਆਕਾਸ਼ ਪਰਮੇਸ਼ਵਰ ਵਾਹਿਕ, ਬਾਕੀ ਸਾਰੇ ਇਸ ਨੂੰ ਮੋਹ ਲਏ ਹਨ।
ਹਮ ਸਤਿਗੁਰ ਰਾਖੇ ਦੇ ਕਰ ਹਾਥ,
ਹਮਾਰੇ ਤਾਂ ਭਾਈ ਸਤਿਗੁਰੂ ਜੀ ਨੇ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ ਹੈ।
ਗਿਆਨੀ ਕੀ ਹੋਏ ਵਰਤੀ ਦਾ,
ਜਿਹੜੇ ਬ੍ਰਹਮ ਗਿਆਨੀ ਹਨ ਭਾਈ ਬੁੱਢਾ ਸਾਹਿਬ ਜੈਸੇ, ਉਹਨੇ ਤਾਂ ਦਾਸੀ ਹੋ ਕੇ ਵਰਤਦੀ ਹੈ ਮਾਇਆ, ਉਹਨਾਂ ਨੂੰ ਮੋਹ ਨਹੀਂ ਸਕਦੀ।
ਪਰ ਜੋੜੇ ਸੇਵਾ ਕਰੇ ਅਰਦਾਸ,
ਉਹਨਾਂ ਦੇ ਅੱਗੇ ਹੱਥ ਜੋੜਦੀ ਹੈ, ਸੇਵਾ ਕਰਨੀ ਚਾਹੁੰਦੀ ਹੈ, ਅਰਦਾਸਾਂ ਕਰਦੀ ਹੈ ਕਿ ਮਹਾਰਾਜ ਮੈਂ ਸੇਵਾ ਤੁਹਾਡੀ ਕਰਾਂ, ਇਸ ਪ੍ਰਕਾਰ ਅਰਦਾਸ ਕਰਦੀ ਰਹਿੰਦੀ ਹੈ। ਜਿਸ ਪ੍ਰਕਾਰ ਇੱਕ ਮਹਾਤਮਾ ਸੀ, ਉਹਨੂੰ ਮਾਇਆ ਕਹਿਣ ਲੱਗੀ ਮਹਾਰਾਜ ਮੈਨੂੰ ਸੇਵਾ ਬਖਸ਼ੋ, ਸੰਤ ਕਹਿੰਦੇ ਸਾਡਾ ਤਾਂ ਕੋਈ ਕੰਮ ਨਹੀਂ, ਨਾ ਮਾਰਾ ਫੇਰ ਵੀ ਸੇਵਾ ਬਖਸ਼ੋ। ਕਹਿੰਦੇ ਚੰਗਾ, ਸੇਵਾ ਸਾਡੇ ਬੈਠ ਕੇ ਧਿਆਨ ਲਾਉਣ ਵਾਲੀ ਬੜੀ ਪਿਆਰੀ ਹੈ, ਚੱਕੀ ਫਿਰਿਆ ਕਰ। ਸਿਰ ਤੇ ਸਿਰਾ ਚੁਕਾਤੀ, 12 ਸਾਲ ਚੱਕੀ ਫਿਰਦੀ ਰਹੀ, ਬੜੀ ਔਖੀ ਹੋ ਗਈ, ਸਿਰ ਦੇ ਵਾਲ ਘਸ ਗਏ। ਇੱਕ ਸ਼ਾਹੂਕਾਰ ਨੂੰ ਕਹਿੰਦੀ ਮਾਰਾ ਮੈਨੂੰ ਇਹਨਾਂ ਤੋਂ ਛੁਡਾਓ। ਸੰਤਾਂ ਨੂੰ ਕਹਿਣ ਲੱਗਾ ਸ਼ਾਹੂਕਾਰ, ਮਾਰਾ ਮੈਂ ਨੌਕਰ ਦੇ ਦਿੰਦਾ ਕੋਈ, ਕਾਸ ਵਾਸਤੇ ਪੁੱਛਿਆ ਸੰਤਾਂ ਨੇ। ਅਤੇ ਮਹਾਰਾਜਾ ਜਿਹੜੀ ਸਿਰਾ ਹੈ ਦੇਵੀ ਚੱਕੀ ਫਿਰਦੀ ਔਖੀ ਹੁੰਦੀ ਹੈ, ਕਹਿੰਦੇ ਅਸੀਂ ਤਾਂ ਨਹੀਂ ਇਹਨੂੰ ਕੁਛ ਕਿਹਾ, ਇਹ ਆਪ ਹੀ ਚੱਕੀ ਫਿਰਦੀ ਹੈ, ਸਿਰ ਦੇ ਸਾਨੂੰ ਕੀ ਲੋੜ ਹੈ ਸੇਵਾ ਦੀ। ਇਸ ਪ੍ਰਕਾਰ ਕਰ ਜੋੜੇ ਸੇਵਾ ਅਰਦਾਸ ਕਰਦੀ ਹੈ, ਹੱਥ ਜੋੜ ਕੇ ਸੇਵਾ ਵੀ ਕਰਨ ਲੱਗ ਜਾਂਦੀ ਹੈ।
ਜੋ ਤੂੰ ਕਹੇ ਸੋ ਕਾਰ ਕਮਾ,
ਜਿਵੇਂ ਸੰਤ ਮਹਾਤਮਾ 12 ਸਾਲ ਸਿਲਾਈ ਚੁਕਾਈ ਫਿਰੇ ਸੀ, ਇਉਂ ਕਹਿੰਦੀ ਹੈ ਜੋ ਤੁਸੀਂ ਕਹੋ ਕਿ ਮੈਂ ਇਹ ਕਾਰ ਨੂੰ ਕਮਾਉਣਾ ਕਰਾਂ।
ਜਨ ਨਾਨਕ ਗੁਰਮੁਖ ਨੇੜ ਨਾ,
ਜੇ ਆਗਿਆ ਕਰੋ ਗੁਰਮੁਖੋ ਤੁਹਾਡੇ ਨੇੜੇ ਨਾ ਆਵਾਂ। ਜਿਵੇਂ ਕਬੀਰ ਸਾਹਿਬ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਉਹ ਨੇੜੇ ਨਹੀਂ ਆਉਣ ਦਿੱਤੀ ਉਹਨਾਂ ਨੇ। ਇਸ ਪ੍ਰਕਾਰ ਭਾਵੇਂ ਗਰੀਬੀ ਵਿੱਚ ਸਮਾਂ ਗੁਜ਼ਾਰਦੇ ਰਹੇ, ਇਸ ਪ੍ਰਕਾਰ ਕਹਿੰਦੇ ਨੇ ਹੇ ਗੁਰਮੁਖੋ। ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਜੇ ਚਾਹੁਣ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੀ, ਕਿਉਂ ਜੇ ਕਹਿਣ ਸੇਵਾ ਵੀ ਕਰਾ ਲੈਂਦੇ ਉਹਨਾਂ ਤੇ ਜ਼ੋਰ ਨਹੀਂ ਇਸ ਦਾ ਚੱਲਦਾ ਹੈ।
ਆਸਾ ਮਹੱਲਾ ਪੰਜਵਾਂ, ਸੱਸੂ ਤੇ ਫਿਰ ਕੀਨੀ ਵਾਕ।
ਜਿਸ ਪ੍ਰਕਾਰ ਸਾਧ ਸੰਗਤ ਜੀ, ਜਿਸ ਇੱਕ ਦੇਵੀ ਦੀ ਸੱਸ ਜਿਹੜੀ ਲੜਾਕੀ ਸੀ, ਉਹਦੇ ਪਤੀ ਨੇ ਉਹਦੀ ਬੇਨਤੀ ਨੂੰ ਮੰਨ ਕਰਕੇ ਸੱਸ ਤੋਂ ਵੱਖਰੀ ਕਰ ਦਿੱਤਾ।
ਤੇਰ ਜਿਠਾਣੀ ਮੂਈ ਦੁੱਖ ਸੰਤਾ,
ਦਰਾਣੀਆਂ ਤੇ ਜਿਠਾਣੀਆਂ ਬੜਾ ਦੁੱਖ ਦਿੰਦੀਆਂ ਸੀ, ਉਹ ਵੀ ਮਰ ਗਈਆਂ, ਦੂਰ ਹੋ ਗਈਆਂ, ਸੰਤਾਉਣ ਵਾਲੀਆਂ, ਦੁਖਦਾਇਕ। ਘਰ ਦਾ ਜਿਹੜਾ ਜੇਠ ਸੀ ਉਹ ਵੀ ਬੜਾ ਕੌੜੇ ਸੁਭਾਅ ਵਾਲਾ ਸੀ, ਉਹਦੀ ਵੀ ਕਨੋੜ ਚੱਕ ਦਿੱਤੀ।
ਰੱਖਿਆ ਕੀਨੀ ਸੁਗੜ ਸੁਜਾਣ,
ਸੁਗੜ ਚਤੁਰ ਚਤੁਰ ਨੇ, ਚਤੁਰ ਤੋਂ ਚਤੁਰ ਬਿਹਾਰਾਂ ਚ ਵੀ ਪਰਮਾਰਥ ਵੀ ਜਿਹੜਾ ਚਤੁਰ ਸੀ, ਉਸ ਪਤੀ ਨੇ ਆਪਣੀ ਸੁਪਤਨੀ ਆਗਿਆਕਾਰ ਜਾਣ ਕੇ ਉਹਦੀ ਰੱਖਿਆ ਕੀਤੀ।
ਸੁਣੋ
ਲੋਕੋ, ਸੁਣੋ, ਅਸੀਂ ਪ੍ਰੇਮ ਰਸ ਨੂੰ ਪਾਉਣਾ ਕੀਤਾ ਹੈ।
ਦੁਰਜਨ ਮਾਰੇ ਵੈਰੀ ਸੰਘਾਰੇ,
ਜਿਹੜੇ ਦੁਰਜਨ ਸਨ ਖੋਟੇ ਪੁਰਖ, ਉਹਨਾਂ ਨੂੰ ਮਾਰਤਾ, ਵੈਰੀਆਂ ਨੂੰ ਵੀ ਨਾਸ਼ ਕਰਤਾ।
ਸਤਿਗੁਰ ਮੁਕੋ ਹਰ ਨਾਮ ਦੇ,
ਇਵੇਂ ਜਿਵੇਂ ਉਹ ਬੀਬੀ ਦੀ ਰੱਖਿਆ ਕੀਤੀ ਚੰਗੇ ਪਤੀ ਨੇ, ਇਵੇਂ ਸਤਿਗੁਰਾਂ ਨੇ ਸਾਨੂੰ ਪਰਮੇਸ਼ਵਰ ਦਾ ਨਾਮ ਦਰਨ ਕਰਾਇਆ ਹੈ।
ਸਤਿਗੁਰ ਮੁਖ ਹਰ ਨਾਮ ਦਿਵਾਇਆ।
ਹਰੀ ਦਾ ਨਾਮ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਪਾਸੋਂ ਦੋਣਾ ਕੀਤਾ ਹੈ।
ਰਹਾਉ ਪ੍ਰਥਮੇ ਤਿਆਗੀ ਹਉ ਮੈਂ ਪ੍ਰੀ।
ਪਹਿਲਾਂ ਅਸੀਂ ਇਸੇ ਪ੍ਰਕਾਰ ਫੇਰ ਪੜ੍ਹੋ।
ਸੱਸੂ ਤੇ ਫਿਰ ਕਿੰਨੀ ਵਾਰ।
ਸੱਸੂ ਸੱਸ ਕਿਹੜੀ ਹੈ? ਸੰਸੇ ਆਤਮਕ ਬਿਰਤੀ ਜਿਹੜੀ ਹੈ, ਆਤਮਾ ਵਿੱਚ ਸੰਸਾ ਬਣਿਆ ਰਹਿਣਾ ਕਿ ਮੇਰਾ ਆਪਣਾ ਆਪ ਕੀ ਹੈ, ਉਹ ਸੱਚੇ ਨੂੰ ਆਨੰਦ ਰੂਪ ਹੈ ਤਾਂ ਸਤਜਣ ਦੁੱਖ ਰੂਪ ਦੇਹ ਨੂੰ ਹੀ ਆਤਮਾ ਮੰਨੀ ਬੈਠੇ ਚਾਰ ਵਾਕੀਏ, ਇਹ ਮਨ ਨੂੰ ਨਿਆਇਕ ਆਤਮਾ ਮੰਨੀ ਬੈਠੇ ਹੈ। ਇਸੇ ਪ੍ਰਕਾਰ ਕਿਸੇ ਨੂੰ ਪ੍ਰਾਣਾਂ ਨੂੰ ਜੋਗੀਆਂ ਨੂੰ ਆਤਮਾ ਮੰਨਿਆ ਹੈ, ਕਿਸੇ ਨੂੰ ਬੋਧੀਆਂ ਨੂੰ ਬੁੱਧ ਨੂੰ ਆਤਮਾ ਮੰਨਿਆ ਹੈ। ਇਸ ਪ੍ਰਕਾਰ ਭੇਦਵਾਦੀ ਸਨ ਜਿਹੜੇ ਲੋਕ, ਉਹਨਾਂ ਤੋਂ ਮਹਾਰਾਜ ਨੂੰ ਬਚਾਉਣਾ ਕੀਤਾ।
ਦੇਰ ਸੱਸੂ ਤੇ ਫਿਰ ਕਿੰਨੀ
ਵਾਰ। ਸੱਸ ਕੌਣ? ਮਾਇਆ। ਈਸ਼ਵਰ ਮਾਇਆ ਕਰਕੇ ਈਸ਼ਵਰ ਕਹਾਉਂਦਾ ਹੈ, ਉਸ ਤੋਂ ਪਰਮੇਸ਼ਵਰ ਨੇ ਪਤੀ ਨੇ ਵੱਖਰੀ ਕਰਤਾ ਜੀਵ ਰੂਪੀ ਇਸਤਰੀ ਨੂੰ।
ਦੇਰ ਜਿਠਾਣੀ ਮੂਈ ਦੁਖ ਸੰਤਾ।
ਦਰਾਣੀ ਕੌਣ ਸੀਗੀ? ਦੇਵਰ ਕੌਣ ਹੈ? ਸਾਧ ਸੰਗਤ ਜੀ ਹੰਕਾਰ। ਹੰਕਾਰ ਦੇ ਘਰ ਵਾਲੀ ਕੌਣ? ਆਸਾ। ਆਸਾ ਦਰਾਣੀ ਮਾਰ ਦਿੱਤੀ ਮਹਾਰਾਜ ਜੀ ਨੇ।
ਜਿਠਾਣੀ
ਜੇਠ ਕੌਣ ਹੈ? ਲੋਭ। ਲੋਭ ਤ੍ਰਿਪਤ ਨਹੀਂ ਹੁੰਦਾ ਲੋਭੀ ਆਦਮੀ ਦਾ ਚਿੱਤ, ਇਸ ਕਰਕੇ ਇਹਦੇ ਘਰ ਵਾਲੀ ਕ੍ਰਿਸ਼ਨਾ ਹੈ। ਆਸਾ ਤੇ ਕ੍ਰਿਸ਼ਨਾ ਦੋਵੇਂ ਮਰ ਗਈਆਂ, ਜਿਹੜੀਆਂ ਦੁੱਖ ਦਿੰਦੀਆਂ ਸੀ ਸੰਤਾਉਂਦੀਆਂ ਰਹਿੰਦੀਆਂ ਸਨ। ਘਰ ਦਾ ਜਠੇਰਾ ਕੌਣ ਹੈ? ਸੰਸਾਰ ਰੂਪੀ ਘਰ ਦਾ ਵੱਡਾ ਧਰਮ ਰਾਜਾ। ਇਹਦੀ ਵੀ ਕਨੌਟ ਚੱਕੀ ਗਈ, ਹੁਣ ਧਰਮ ਰਾਜਾ ਦੀ ਵੀ ਕਨੌਟ ਨਹੀਂ ਰਹੀ।
ਫਿਰ ਰੱਖਿਆ ਕਿੰਨੀ ਸੁਗੜ ਸੁਜਾਨ।
ਫਿਰ ਪਰਮੇਸ਼ਵਰ ਨੇ ਰੱਖਿਆ ਕੀਤੀ ਸੁਗੜ, ਜੋ ਚਤਰ ਹੈ ਸ੍ਰੇਸ਼ਟ ਘਾਟਾਂ ਨੂੰ ਕਰਨ ਵਾਲਾ ਸੁਜਾਨ ਅੰਤਰਜਾਮੀ।
ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ।
ਇਸੇ ਪ੍ਰਕਾਰ ਸੱਸੂ ਤੇ ਫਿਰ ਕਿੰਨੀ ਵਾਕ। ਸੱਸੂ ਕੌਣ? ਸੰਸੇ ਆਤਮਕ ਬਿਰਤੀ। ਉਸ ਤੋਂ ਪਤੀ ਅਕਾਲ ਪੁਰਖ ਨੇ ਕਿਰਪਾ ਕਰਕੇ ਸਾਖੀ ਚੇਤਨ ਵੱਖਰੀ ਕਰ ਦਿੱਤਾ।
ਦੇਰ ਜਿਠਾਣੀ ਮੂਈ ਦੁਖ ਸੰਤਾ।
ਦਰਾਣੀ ਕੌਣ ਹੈ? ਕੁਮਤੀ। ਅਤੇ ਜਿਠਾਣੀ ਕੌਣ ਹੈ? ਦੇਰ ਤੇ ਜੇਠ। ਇੱਥੇ ਪਹਿਲਾਂ ਦਿਓਰ ਦੀ ਨਹੀਂ ਆਈ ਚੇਤੋ ਹੈ, ਜੇਠ ਦੀ ਨਹੀਂ ਆਈ ਮਾਨੋ ਹੈ। ਮਨ ਦੀ ਜਿਹੜੀ ਆਸਾ ਹੈ ਇਹ ਦਰਾਣੀ ਹੈ, ਜਿਠਾਣੀ ਹੈ। ਅਤੇ ਚਿੱਤ ਦੀ ਜਿਹੜੀ ਕ੍ਰਿਸ਼ਨ ਆਪਣੇ ਆਸਾ ਹੈ ਇਹ ਦਰਾਣੀ ਹੈ। ਮਨ ਦੀ ਜਿਹੜੀ ਕ੍ਰਿਸ਼ਨਾ ਹੈ ਇਹ ਜਿਠਾਣੀ ਹੈ। ਮਨ ਤੇ ਚਿੱਤ ਇੱਥੇ ਦੇਵ ਦੇ ਜੋਠ ਬਣਾਏ ਹਨ। ਇਹਨਾਂ ਤੋਂ ਮਾਰੋ ਸਾਹਿਬ ਜੀ ਨੇ ਦੁਖੀ ਕਰਦੀਆਂ, ਜਿਹੜੇ ਦੁੱਖ ਦੇ ਕੇ ਸਤਾਉਂਦੀਆਂ ਸੀ, ਇਹ ਵੀ ਮਰ ਗਈਆਂ, ਨਿਵਰਤ ਹੋ ਗਈਆਂ ਸਾਡੀਆਂ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਸਾਡੀ ਰੱਖਿਆ ਕੀਤੀ। ਘਰ ਦਾ ਜਠੇਰਾ ਕੌਣ ਸੀ? ਸੰਸਾਰ ਰੂਪੀ ਘਰ 'ਚ ਲਿਆਉਣ ਵਾਲਾ ਅਗਿਆਨ। ਇਹਦੀ ਵੀ ਕਨੌੜ ਚੁਕਾਤੀ, ਅਗਿਆਨ ਵੀ ਨਿਵਰਤ ਕਰਤਾ ਸੱਚੇ ਪਾਤਸ਼ਾਹ ਨੇ। ਐਸੀ ਮਿਹਰ ਕਰਤੀ, ਸਾਡੀ ਰੱਖਿਆ ਕੀਤੀ।
ਫਿਰ ਰੱਖਿਆ ਕਿੰਨੀ ਸੁਗੜ ਸੁਜਾਨ।
ਥੋੜਾ ਜਿਹਾ ਹੋਰ ਭੇਦ ਹੈ। ਇਸੇ ਪ੍ਰਕਾਰ ਜਿਹੜਾ ਚਿਦਾ ਭਾਸ ਹੈ ਇਹ ਇਸਤਰੀ ਦੀ ਨਹੀਂ ਆਈ ਹੈ, ਤੇ ਸਾਖੀ ਚੇਤਨ ਜਿਹੜਾ ਉਹ ਪਤੀ ਦੀ ਨਹੀਂ ਆਈ ਹੈ। ਸੋ ਇੱਧਰ ਦੇਹ ਅਭਿਆਸ ਰੂਪੀ ਜਿਹੜਾ ਇਹ ਸਹੁਰਾ ਹੈ, ਅਤੇ ਜਿਹੜੀ ਦੇਹ ਦੀ ਹੰਗਤਾ ਇਹ ਸੱਸ ਹੈ। ਇਸ ਤੋਂ ਦੇਹ ਦੀ ਹੰਗਤਾ ਰੂਪੀ ਸੱਸ ਤੋਂ ਪਤੀ ਚੇਤਨ ਨੇ ਵੱਖਰੀ ਕਰਤਾ ਭਾਸ ਬਿਰਤੀ ਦੇ ਤਾਈ।
ਦੇਰ ਜਿਠਾਣੀ ਮੂਈ ਦੁਖ ਸੰਤਾਪ।
ਦੇਰੀ ਜਿਹੜੀ ਦੇਰ ਜਿਠਾਣੀ, ਜਿਹੜੀ ਦੇਰ ਪਰਮੇਸ਼ਰ ਵੱਲ ਪ੍ਰਾਪਤੀ ਕਰਨ ਨੂੰ ਦੇਰ ਛਾਣਦੀ ਸੀ, ਕਰਦੀ ਸੀ, ਹਰ ਵਕਤ ਡੇਰ ਹੀ ਲਾਈ ਲੱਗਦੀ ਸੀ, ਆਲਸ ਵਾਲਾ ਸੁਭਾਅ, ਇਹ ਵੀ ਮਰ ਗਈ। ਦੁੱਖ ਜੰਮਣ ਮਰਨ ਦਾ ਵੀ ਮਿਟ ਗਿਆ। ਸੰਤਾਪ ਆਦਿ, ਵਿਆਧੀ, ਉਪਾਧੀ, ਅਧਿਆਤਮ ਆਦਿ, ਦੈਵ ਭੂਤ ਆਤਮਾ ਆਦਿਕ, ਇਹ ਤਿੰਨੇ ਤਾਪ ਵੀ ਨਾਸ਼ ਹੋ ਗਏ। ਇਸ ਪ੍ਰਕਾਰ ਸਾਸ ਉੱਤੇ ਉਹ ਜਿਹੜੇ ਜੀਵ ਸਨਗੇ ਰਾਤ ਨੇ ਪਰਮਾਤਮਾ ਦੇ ਵਿੱਚ ਪਏ ਹੋਏ ਸੁੱਤੇ ਰਹਿੰਦੇ ਹਨ। ਉਹ ਆਲਸੀ ਪੁਰਖ, ਕਾਮ ਕ੍ਰੋਧ ਆਦਿਕ ਸਾਡੇ ਜਿਹੜੇ ਸੀ ਨਿਵਰਤ ਹੋ ਗਏ, ਜਾਣੀ ਸੌਂ ਹੀ ਗਏ ਹਿਰਦੇ ਦੇ ਅੰਦਰੋਂ। ਇਸ ਪ੍ਰਕਾਰ ਪਤੀ ਸਾਖੀ ਚੇਤਨ ਨੇ ਉਪਾਸ ਬਿਰਤੀ ਨੂੰ ਵੱਖਰੀ ਕਰ ਲਿਆ। ਦੇਰ ਜਿਠਾਣੀ, ਦੇਰ ਲਾਉਂਦੇ ਸੀ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਉਹ ਦੁੱਖ ਤੇ ਸੰਤਾਪ ਦੇਣ ਵਾਲੇ ਆਸਰੀ ਸੰਪਦਾ ਸਭ ਨਿਵਰਤ ਹੋ ਗਏ ਮਹਾਰਾਜ ਦੀ ਕਿਰਪਾ ਨਾਲ।
ਘਰ
ਸਰੀਰ ਦਾ ਜਠੇਰਾ ਕੌਣ ਸੀ? ਦੇਹ ਅਭਿਆਸ। ਇਹਦੀ ਵੀ ਕਨੌੜ ਚੱਕੀ ਗਈ ਹੁਣ ਦੇਹੋ ਹੁਣ ਨੀ ਕਹਿੰਦੇ ਸੀ
ਫਿਰ ਰੱਖਿਆ ਕੀਨੀ ਸੁਗੜ ਸੁਜਾ
ਇਸ ਪ੍ਰਕਾਰ ਪਤੀ ਅਕਾਲ ਪੁਰਖ ਰੱਖਿਆ ਕੀਤੀ ਸੁਗੜ ਜੋ ਸ੍ਰੇਸ਼ਟ ਘਾੜਤਾ ਨੂੰ ਸੰਸਾਰ ਦੀਆਂ ਨੂੰ ਸੁਭ ਗੁਣਾਂ ਦੀਆਂ ਨੂੰ ਕਰਨ ਵਾਲਾ ਸੁਜਾਨ ਅੰਤਰਯਾਮੀ ਹੈ
ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ
ਫਿਰ ਲੋਕੋ ਪ੍ਰੇਮੀ ਜਨੋ ਸੁਣੋ ਅਸੀਂ ਮਹਾਰਾਜ ਦੇ ਪ੍ਰੇਮ ਰਸ ਨੂੰ ਪ੍ਰਾਪਤ ਕੀਤਾ ਹੈ
ਦੁਰਜਨ ਮਾਰੇ ਬੈਰੀ ਸੰਘਾਰੇ
ਜਿਹੜੇ ਖੋਟੇ ਜਨ ਸਨ ਮਹਾਰਾਜ ਸਨ ਉਹ ਮਾਰ ਦਿੱਤੇ ਸਾਡੇ ਅੰਦਰੋਂ ਦੁਰਜਨ ਕਾਮ ਕਰੋ ਲੋਭ ਮੋਹੰਕਾਰ ਮਾਰ ਦਿੱਤੇ ਵੈਰ ਕਰਨ ਵਾਲੇ ਜਿਹੜੇ ਸਨਗੇ ਰਾਗ ਵੈ ਖਾਦ ਕੋ ਵੀ ਸੰਘਾਰ ਤੇ ਦੁਰਜਨ ਖੋਟੇ ਪੁਰਖਾਂ ਦੀ ਸੰਗਤ ਵੱਲੋਂ ਵੀ ਮਾਰ ਦਿੱਤਾ ਮੇਜ ਦਿੱਤਾ ਅਤੇ ਬੈਰੀ ਕਾਮ ਕ੍ਰੋਧ ਵੀ ਸੰਘਾਰ ਤੇ ਦੁਰਜਨ ਜਿਹੜੇ ਇੰਦਰੇ ਸੀ ਇਹਨਾਂ ਦੇ ਵਿਸ਼ੇ ਵੀ ਮਾਰ ਤੇ ਬੈਰੀ ਕਾਮ ਕ੍ਰੋਧ ਵੀ ਸੰਘਾਰ ਤੇ ਨਾਸ
ਕਰਕੇ
ਸਤਿਗੁਰੂ ਸਾਹਿਬ ਜੀ ਸਾਨੂੰ ਪਰਮੇਸ਼ਰ ਦਾ ਨਾਮ ਦੁਆ ਦਿੱਤਾ ਕਿਰਪਾ ਕਰਕੇ ਅਕਾਲ ਪੁਰਖ ਤੋਂ ਪਹਿਲਾਂ ਛੱਡ ਦਿੱਤੀ ਸੀ ਹਉਮੈ ਜਿਹੜੀ ਸੀ ਦੇਹ ਦੇ ਅੰਦਰ ਦੇਹ ਦੀ ਜਿਹੜੀ ਵਿਹੰਗਤਾ ਕਰਨੀ ਹੈ ਇਹਦੀ ਪ੍ਰੀਤੀ ਛੱਡ ਦਿੱਤੀ ਅਸੀਂ ਦੂਜੀ ਇਹ ਗੱਲ ਹੈ ਲੋਕਾਂ ਦੀ ਜਿਹੜੀ ਰੀਤੀ ਹੈ ਨਾ ਲੋਕਾਂ ਦੀਆਂ ਰੀਤੀਆਂ ਰੋਹ ਰੀਤੀਆਂ ਕੁਰੀਤੀਆਂ ਉਹ ਸਭ ਛੱਡ ਦਿੱਤੀਆਂ ਲੋਕਿਕ ਰੀਤ ਛੱਡ ਦਿੱਤੀ ਮਹਾਰਾਜ ਦੀ ਮਤ ਨੂੰ ਮੰਨ ਲਿਆ
ਤ੍ਰੈਗੁਣ ਤਿਆਗ ਦੁਰਜਨ ਮੀਤ ਸਮਾਨ
ਤਿੰਨਾਂ ਗੁਣਾਂ ਦੀ ਵੀ ਉਪਾਸ਼ਨਾ ਛੱਡ ਦਿੱਤੀ ਅਤੇ ਦੁਰਜਨ ਜਿਹੜੇ ਖੋਟੇ ਆਦਮੀ ਸੀ ਤੇ ਮਿੱਤਰਤਾ ਹੀ ਕਰਨ ਵਾਲੇ ਸੀ ਸਾਰੇ ਦੀ ਸਮਾਨ ਦ੍ਰਿਸ਼ਟੀ ਕਰ ਲਈ ਅਸੀਂ ਵੈਰੀ ਮਿੱਤਰ ਸਮਾਨ ਹੋ ਗਏ
ਦੁਨੀਆ ਗੁਣ ਮਿਲ ਸਾਧ ਪਛਾਣੇ
ਦੁਨੀਆ ਦਾ ਜਿਹੜਾ ਗੁਣ ਗਿਆਨ ਹੈ ਇਹ ਸਾਧ ਸੰਗਤ ਦੇ ਨਾਲ ਮਿਲ ਕਰਕੇ ਤੁਰਿਆ ਅਵਸਥਾ ਦੇ ਗਿਆਨ ਨੂੰ ਪਛਾਣ ਲਿਆ ਸਾਧ ਸੰਗਤ ਨਾਲ ਮਿਲ ਕਰਕੇ
ਸਹਿਜ ਗੁਫਾ ਮਹਿ ਆਸਣ ਬਾਧਿਆ
ਸਹਿਜ ਸਰੂਪ ਰੂਪੀ ਗੁਫਾ ਹੈ ਕੇਵਲ ਅਧਿਸ਼ਟਾਨ ਸਰੂਪ ਉਹ ਸਰੂਪ ਰੂਪੀ ਗੁਫਾ ਵਿੱਚ ਕਿਤ ਦਾ ਜਿਹੜਾ ਇਸਤ ਕਰਨਾ ਆਸਾ ਤੋਂ ਰਹਿ ਧੋ ਕੇ ਇਹ ਆਸਣ ਮੰਨਣਾ ਕੀਤਾ ਹੈ
ਜੋਤ ਸਰੂਪ ਅਨਾਹਦ ਵਾਜਿਆ
ਹੁਣ ਇਹ ਜੋਤੀ ਸਰੂਪ ਜੋ ਪ੍ਰਗਟ ਹੋਇਆ ਹੱਦ ਤੋਂ ਰਹਿਤ ਇਹੋ ਹੀ ਵਾਜਿਆ ਵਜਿਆ ਹੱਦ ਤੋਂ ਰਹਿਤ ਪ੍ਰਗਟ ਹੋਇਆ ਹੈ
ਮਹਾ ਆਨੰਦ ਗੁਰ ਸ਼ਬਦ ਵਿਚਾਰ
ਬੜਾ ਭਾਰੀ ਆਨੰਦ ਹੋਇਆ ਸਾਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ
ਰਾਤੀ ਧੰਨ ਸੁਹਾਗਣ
ਜਿਹੜੀ ਪਤੀ ਅਕਾਲ ਪੁਰਖ ਨਾਲ ਰੰਗੀ ਹੋਈ ਹੈ ਧੰਨ ਹੈ ਉਹ ਸੁਹਾਗਵੰਤੀ ਮਹਾਂਪੁਰਖ ਸਖੀ
ਜਨ ਨਾਨਕ ਬੋਲੇ ਬ੍ਰਹਮ ਵਿਚਾਰ
ਸਤਿਗੁਰੂ ਸਾਹਿਬ ਜੀ ਕਹਿੰਦੇ ਬ੍ਰਹਮ ਦਾ ਵਿਚਾਰ ਭਾਈ ਅਸੀਂ ਬੋਲਦੇ ਹਾਂ
ਸੁਣੇ ਕਮਾਵੇ ਸੂਤਰੇ
ਜਿਹੜਾ ਸਰਵਣ ਕਰੇਗਾ ਜਿਹੜਾ ਕਮਾਈ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ ਮੁਕਤ ਹੋ ਜਾਏਗਾ
ਜਨਮ ਨਾ ਮਰੇ ਨਾ ਆਵੇ ਨਾ ਜਾਵੇ
ਉਹ ਫਿਰ ਜਨਮਾਂ ਚ ਨਹੀਂ ਆਵੇਗਾ ਨਾ ਮਰੇਗਾ ਨਾ ਆਵੇ ਜਾਵੇਗਾ ਜੀਵ ਕਲਾ ਚ ਪੈ ਕੇ
ਹਰ ਸੇਤੀ ਉਹ ਰਹੇ ਸਮਾ
ਉਹ ਹਰੀ ਅਕਾਲ ਪੁਰਖ ਦੇ ਵਿੱਚ ਹੀ ਅਭੇਦ ਹੋਇਆ ਰਹੇਗਾ ਮਿਲਿਆ ਰਹੇਗਾ
ਆਸਾ ਮਹੱਲਾ ਪੰਜਵਾ ਨਿਜ ਭਗਤੀ ਸੀਲਵੰਤੀ ਨਾਲ
ਸਾਨੂੰ ਹੁਣ ਗੁਰਾਂ ਦੀ ਕਿਰਪਾ ਕਰਕੇ ਸਰੂਪ ਦੀ ਭਗਤੀ ਪ੍ਰਾਪਤ ਹੋਈ ਹੈ ਸੁਣੋ ਇਹ ਕੈਸੀ ਨਿਜ ਆਪਣੇ ਸਰੂਪ ਦੀ ਭਗਤੀ ਹੈ
ਸੀਲਵੰਤੀ ਨਾਲ
ਜਿਸ ਪ੍ਰਕਾਰ ਸੀਲ ਵਾਲੀ ਸੁਪਤਨੀ ਹੁੰਦੀ ਹੈ ਇਸ ਪ੍ਰਕਾਰ ਦੀ ਭਗਤੀ ਰੂਪ ਸਖੀ ਸਾਨੂੰ ਪ੍ਰਾਪਤ ਹੋਈ ਹੈ
ਰੂਪ ਅਨੂਪ ਪੂਰੀ
ਆਚਾਰ ਰੂਪ ਦਿਲ ਦੀ ਸਫਾਈ ਕਰਨ ਵਾਲੀ ਉਪਮਾ ਤੋਂ ਰਹਿਤ ਹੈ ਤੇ ਆਚਾਰ ਸ੍ਰੇਸ਼ਟਾਚਾਰ ਜੀ ਪੂਰਨ ਹੈ ਸੁਭ ਗੁਣਾਂ ਦੇ ਚ
ਜਿਤ ਗ੍ਰਹਿ ਵਸੈ ਸੋ ਗ੍ਰਹਿ ਸੁਭਾਵੰਤਾ
ਜਿਸ ਗ੍ਰਹਿ ਹਿਰਦੇ ਚ ਵਸਦੀ ਹੈ ਧਰਤੀ ਉਹ ਗ੍ਰਹਿ ਸਰੀਰ ਬੜਾ ਭਾਰੀ ਸੋਭਾ ਵਾਲਾ ਹੈ ਗ੍ਰਹਿ ਉਹ ਪਤੀ ਜੀਵ
ਗੁਰਮੁਖ ਪਾਈ ਕਿਨੈ ਵਿਰਲੇ ਜੰਤਾ
ਕਿਸੇ ਕਿਸੇ ਜੀਵ ਨੂੰ ਗੁਰਾਂ ਦੁਆਰਾ ਇਹ ਭਗਤੀ ਪ੍ਰਾਪਤ ਕੀਤੀ ਹੈ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਸੁਕਰਨੀ ਕਾਮਣ ਗੁਰਮਿਲ ਹਮ ਪਾਏ
ਇਹ ਭਾਈ ਸ੍ਰੇਸ਼ਟ ਕਰਨੀ ਜਿਹੜੀ ਭਗਤੀ ਹੈ ਇਹੋ ਹੀ ਕਾਮਣ ਇਸਤਰੀ ਹੈ ਚਾਹਵਾਨ ਜਿਹੜੇ ਗੁਰਮੁਖ ਅਧਿਕਾਰੀ ਹੈ ਗੁਰਾਂ ਦੇ ਨਾਲ ਮਿਲ ਕੇ ਅਸੀਂ ਪ੍ਰਾਪਤ ਕੀਤੀ ਹੈ
ਜੱਜ ਕਾਜ ਪਰਥਾਏ ਸੁਹਾਈ
ਜਿਵੇਂ ਸ੍ਰੇਸ਼ਟ ਜਿਹੜੀ ਸੁਪਤਨੀ ਹੁੰਦੀ ਹੈ ਉਹ ਜੱਜ ਪੂਜਾ ਦਾ ਕੰਮ ਕੋਈ ਕਰਨਾ ਹੋਵੇ ਵਿਆਹਕਾਂ ਦਾ ਕਾਰਜ ਹੋਵੇ ਪ੍ਰਥਾਨ ਪ੍ਰਲੋਕ ਵਾਸਤੇ ਕੋਈ ਸਵਾਵਨਾ ਕਰਨਾ ਹੋਵੇ ਸਾਰੇ ਸਾਰ ਚ ਸੋਭਾ ਪਾਉਂਦੀ ਹੈ ਇਸੇ ਪ੍ਰਕਾਰ ਇਹ ਭਗਤੀ ਹੈ ਜਿਹੜੀ ਜੱਜ ਪੂਜਾ ਕਰਨ ਚ ਗੁਰਾਂ ਦੀ ਤੇ ਕਾਰਜ ਗਿਆਨ ਦੇ ਕਾਰਜ ਵਾਸਤੇ ਪ੍ਰਥਾਏ ਸੱਚਖੰਡ ਦੀ ਪ੍ਰਾਪਤੀ ਦੇ ਪ੍ਰਥਾ ਈਸ਼ਵਰ ਦੀ ਪ੍ਰਾਪਤੀ ਦੇ ਸਬੱਬ ਵਿੱਚ ਸਾਰਿਆਂ ਥਾਵਾਂ ਚ ਸੋਹੰਦੀ ਹੈ।
ਸਹਾਉ ਜਿਚਰ ਵਸੀ ਪਿਤਾ ਕੈ ਸਾਹ,
ਜਿੰਨਾ ਚਿਰ ਗੁਰੂ ਪਿਤਾ ਦੇ ਪਾਸ ਭਗਤੀ ਰਹਿੰਦੀ ਸੀ,
ਜਿਚਰ ਕੰਤ ਬਹੁ ਫਿਰੈ ਉਦਾਸ,
ਉਹਨਾਂ ਚਿਰ ਜੀਵ ਆਤਮਾ ਉਪਰਾਮ ਹੋਇਆ ਫਿਰਦਾ ਸੀ, ਵਾਰ ਵਾਰ ਭਰਮ ਦਾ ਫਿਰਦਾ ਰਹਿੰਦਾ ਸੀ।
ਕਰ ਸੇਵਾ ਸਤਪੁਰਖ ਮਨਾਇਆ,
ਜਦੋਂ ਸੇਵਾ ਕਰਕੇ ਸਤਪੁਰਖ ਸਤਿਗੁਰੂ ਜੀ ਨੂੰ ਮਨਾਉਣਾ ਕੀਤਾ,
ਗੁਰ ਆਣੀ ਘਰ ਮਹਿ ਤਾਂ ਸਰਬ ਸੁਖ ਪਾਇਆ,
ਗੁਰਾਂ ਦੁਆਰਾ ਇਹ ਭਗਤੀ ਘਰ ਹਿਰਦੇ ਚ ਲਿਆਉਣਾ ਕੀਤੀ ਤਾਂ ਸਾਰਿਆਂ ਸੁਖਾਂ ਨੂੰ ਪਾਉਣਾ ਕੀਤਾ ਹੈ।
ਬੱਤੀ ਸੁਲੱਖਣੀ ਸੱਚ ਸੰਤ,
ਇਹਦੇ ਚ ਬੱਤੀ ਸ੍ਰੇਸ਼ਟ ਲੱਖਣ ਹਨਗੇ। ਬੱਤੀ ਸ੍ਰੇਸ਼ਟ ਲੱਖਣ, ਪੰਜੇ ਗਿਆਨ ਇੰਦਰੀਆਂ ਨੂੰ ਰੋਕਣਾ, ਪੰਜੇ ਕਰਮ ਇੰਦਰੀਆਂ ਨੂੰ ਰੋਕਣਾ, ਪੰਜਾਂ ਤੱਤਾਂ ਦੀ ਧਾਰਨਾ ਕਰਨੀ, ਪੰਜ ਸੂਖਮ ਤੱਤਾਂ ਨੂੰ ਰੋਕ ਕੇ ਰੱਖਣਾ, ਪੰਜ ਪ੍ਰਾਣਾਂ ਨੂੰ ਰੋਕਣਾ, ਪੰਜ ਪ੍ਰਕਾਰ ਦੀ ਪਾਉਣ ਨੂੰ ਰੋਕਣਾ, ਪੰਜੇ ਗਿਆਨ ਇੰਦਰੀਏ, ਪੰਜੇ ਕਰਮ ਇੰਦਰੀਏ, ਮਨ ਤੇ ਬੁੱਧ, ਇਹ ਬੱਤੀਆਂ ਨੂੰ ਰੋਕ ਲੈਣਾ, ਇਹ ਬੱਤੀ ਸ੍ਰੇਸ਼ਟ ਲੱਖਣ ਹੈ। ਇਸ ਪ੍ਰਕਾਰ ਦੀ ਇਹ ਬੱਤੀਆਂ ਸ੍ਰੇਸ਼ਟ ਲੱਛਣਾਂ ਵਾਲੀ ਹੈ। ਦੂਸਰੇ ਬੱਤੀ ਸ੍ਰੇਸ਼ਟ ਲੱਛਣ ਇਹ ਹਨਗੇ, ਇੱਕ ਤਾਂ ਸੁਭਾਗ ਹੋਣਾ, ਸੁੰਦਰ ਹੋਣਾ, ਦੂਜੀ ਲੱਜਿਆ ਹੋਣੀ, ਤੀਜਾ ਸ੍ਰੇਸ਼ਟ ਬੁੱਧ ਹੋਣੀ, ਚੌਥੀ ਸੁਭ ਕਾਰਜ ਚ ਆਪਣਾ ਪੂਰਨ ਹੱਠ ਰੱਖਣਾ, ਚੰਗੇ ਕੰਮ ਚ ਸੁਹਿਰਤਾ ਪਿਆਰ ਹੋਣਾ ਤੇ ਸੁਚਿਆਰੇ ਹੋਣਾ, ਸੂਰਤਾ ਸੂਰਮਤਾਈ ਹੋਣੀ, ਪਵਿੱਤਰਤਾ ਹੋਣੀ, ਸੂਰਮਤਾਈ ਹੋਣੀ ਸੱਤਵੀਂ, ਪਵਿੱਤਰਤਾ ਹੋਣੀ ਅੱਠਵੀਂ, ਸਾਵਧਾਨਤਾ ਹੋਣੀ ਨੌਵੀਂ, ਵਿਦਵਾਨ ਹੋਣਾ ਪੰਡਿਤ ਹੋਣਾ ਦਸਵਾਂ, ਉੱਦਮ ਹੋਣਾ ਗਿਆਰਵਾਂ ਤੇ ਉਦਾਰਤਾ ਹੋਣੀ ਬਾਰਵਾਂ, ਗੁਣ ਗ੍ਰਾਹਕ ਹੋਣਾ ਤੇਰਵਾਂ, ਗੰਭੀਰਤਾ ਹੋਣੀ ਚੌਦਵਾਂ ਅਤੇ ਮਨ ਦੀ ਸ਼ੁੱਧਤਾ ਹੋਣੀ ਨਿਰਵਿਕਾਰ ਹੋਣਾ ਇਹ ਪੰਦਰਵਾਂ, ਧਰਮ ਹੋਣਾ ਸੋਲਵਾਂ ਅਤੇ ਇਸੇ ਪ੍ਰਕਾਰ ਖਿਵਾਂ ਹੋਣੀ ਸਤਾਰਵਾਂ, ਤਤ ਸਰੂਪ ਦਾ ਗਿਆਨ ਹੋਣਾ ਅਠਾਰਵਾਂ, ਇੰਦਰੀਆਂ ਨੂੰ ਜਿੱਤਣ ਵਾਲੇ ਹੋਣਾ ਉੱਨੀਵਾਂ, ਸ੍ਰੇਸ਼ਟ ਧਰਮ ਕਰਨੇ ਦਾ ਨਿਯਮ ਹੋਣਾ ਵੀਹਵਾਂ ਤੇ ਨਿਤਨੇਮੀ ਹੋਣਾ ਇੱਕੀਵਾਂ, ਸੁਕਿਰਤ ਸ੍ਰੇਸ਼ਟ ਪੁੰਨ ਕਰਨੇ ਇੱਕੀਵਾਂ ਤੇ ਧੀਰਜ ਹੋਣੀ ਬਾਈਵਾਂ ਤੇ ਨਿਮਰਤਾ ਹੋਣੀ ਤੇਈਵਾਂ ਤੇ ਤੇਜ ਹੋਣਾ ਚੌਵੀਵਾਂ, ਪੱਚੀਵੀਂ ਦਇਆ ਹੋਣੀ, ਛੱਬੀਵਾਂ ਪਰਮੇਸ਼ੁਰ ਚ ਪ੍ਰੇਮ ਹੋਣਾ, ਸਤਾਈਵਾਂ ਲੋਭ ਤੋਂ ਰਹਿਤ ਹੋਣਾ, ਅਠਾਈਵਾਂ ਕੋਪ ਤੋਂ ਰਹਿਤ ਹੋਣਾ ਅਤੇ ਇਸੇ ਪ੍ਰਕਾਰ 29ਵਾਂ ਅਹਿੰਸਾ ਹੋਣਾ, ਹਿੰਸਾ ਤੋਂ ਰਹਿਤ ਹੋਣਾ, 30ਵਾਂ ਕਾਮਨਾ ਤੋਂ ਰਹਿਤ ਹੋਣਾ, 31ਵਾਂ ਗਰਭ ਤੋਂ ਰਹਿਤ ਹੋਣਾ, 32ਵਾਂ ਛਲ ਤੋਂ ਰਹਿਤ ਹੋਣਾ, ਅਕਪਟ ਹੋਣਾ, ਇਹ 32 ਲੱਖਣ ਹਨਗੇ।
ਸੁਲੱਖਣੀ
ਇਹ 32 ਸ੍ਰੇਸ਼ਟ ਲੱਖਣਾਂ ਵਾਲੀ ਹੋਣਾ,
ਸੱਚ ਸੰਤਤ
ਅਤੇ ਸੱਚ ਦੇ ਧਾਰਨ ਵਾਲੀ ਹੋਣਾ, ਸੰਤਤ ਅਪਰੋਹ ਗਿਆਨ ਹੋਣਾ, ਇਹ ਪੁੱਤਰ ਹੋਣਾ, ਗਿਆਨ ਰੂਪੀ ਪੁੱਤਰ ਹੋਣਾ, ਇਹ ਔਲਾਦ ਵਾਲੀ ਹੋਣਾ, ਸਤ ਸੰਤੋਖ ਦਇਆ ਧਰਮਾਦਿਕ ਭਰਾਤਾ ਹੋਣੇ ਤੇ ਸੰਤਤ ਪੂਤ, ਸੰਤਤ ਜਿਹੜਾ ਔਲਾਦ ਹੈ ਇਹ ਅੱਗੇ ਗਿਆਨ ਪਰੋਹ ਗਿਆਨ ਦਾ ਇਹ ਪੁੱਤਰ ਹੈ, ਅਪਰੋਹ ਗਿਆਨ ਪੋਤਰ ਆਦਿਕ ਹੈ, ਇਹ ਐਸੀ ਔਲਾਦ ਹੋਣੀ।
ਆਗਿਆਕਾਰੀ ਸੁਗੜ ਸਰੂਪ,
ਫਿਰ ਆਗਿਆਕਾਰੀ ਹੋਣਾ, ਮਹਾਰਾਜ ਦੇ ਭਾਣੇ ਨੂੰ ਮੰਨਣ ਵਾਲਾ ਹੋਣਾ, ਸੁਗੜ ਸੁੰਦਰ ਸ੍ਰੇਸ਼ਟ ਸੁਗੁਣਾਂ ਦੀ ਘਾੜਤ ਕਰਨ ਵਾਲੇ ਹੋਣਾ, ਸਰੂਪ ਦਿੰਦੀ ਸਫਾਈ ਵਾਲੇ ਹੋਣਾ,
ਇਸ ਪੂਰੇ ਮਨ ਕੰਤ ਸੁਆ,
ਇਸ ਪ੍ਰਕਾਰ ਹੈ ਮਨ ਦੇ ਮਨ ਕੰਤ ਜੋ ਹੈ ਜੀਵ ਆਤਮਾ ਸਵਾਮੀ, ਉਸ ਦੀ ਇੱਛਾ ਪੂਰੀ ਕਰਨ ਵਾਲੀ ਹੋਣਾ, ਪਰਮੇਸ਼ਰ ਦੀ ਪ੍ਰਾਪਤੀ ਕਰਾ ਕੇ।
ਸਗਲ ਸੰਤੋਖੀ ਦੇਰ ਜੇਠਾਨੀ,
ਸਾਰੀਆਂ ਦੇਰ ਕੌਣ ਹੈ, ਹੰਕਾਰ ਤੇ ਜੇਠ ਕੌਣ ਹੈ, ਲੋਭ, ਉਹਦੇ ਘਰ ਵਾਲੀਆਂ ਨੂੰ ਸਾਰਿਆਂ ਨੂੰ ਸੰਤੋਖ ਦਿੱਤਾ, ਹੰਕਾਰ ਨੂੰ ਵੀ ਨਿਵਿਰਤ ਕਰ ਦਿੱਤਾ, ਜੇਠ ਲੋਭ ਨੂੰ ਨਿਵਿਰਤ ਕਰਤਾ ਤੇ ਦਰਾਣੀਆਂ ਜਠਾਣੀਆਂ ਨੂੰ ਵੀ ਆਸਾ ਕਿਸ਼ਿਆਂ ਨੂੰ ਵੀ ਸੰਤੋਖ ਦੇ ਸਹਿਤ ਕਰ ਦਿੱਤਾ।
ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ,
ਇਸੇ ਪ੍ਰਕਾਰ ਸਾਰੇ ਪਰਿਵਾਰ ਵਿੱਚ ਦੇਵੀ ਗੁਣਾਂ ਚ ਸ੍ਰੇਸ਼ਟ ਹੈ ਭਗਤੀ ਜਿਹੜੀ ਹੈ।
ਮਤੀ ਦੇਵੀ ਦੇਵਰ ਜੇਸ਼,
ਇਹ ਮਤ ਦੇਣ ਵਾਲੀ ਹੈ ਦਿਓਰ ਚਿੱਤ ਦੇ ਤਾਈਂ, ਜੇਠ ਲੋਭ ਦੇ ਤਾਈਂ, ਦਿਓਰ ਹੰਕਾਰ ਦੇ ਤਾਈਂ, ਜੇਠ ਲੋਭ ਦੇ ਤਾਈਂ ਵੀ ਮਤ ਦੇ ਕੇ ਹੰਕਾਰ ਤੋਂ ਨਿਮਰਤਾ ਦਿੰਦੀ ਹੈ, ਲੋਭ ਤੋਂ ਨਿਰਲੋਭਤਾ ਬਖਸ਼ਦੀ ਹੈ।
ਧੰਨ ਸੋ ਗ੍ਰਹਿ ਜਿਤ ਪ੍ਰਗਟੀ
ਆ, ਉਹ ਧੰਨ ਹਿਰਦੇ ਜਿਸ ਹਿਰਦੇ ਚ ਮਹਾਰਾਜ ਦੀ ਭਗਤੀ ਆ ਕੇ ਪ੍ਰਗਟ ਹੋਈ ਹੈ।
ਜਨ ਨਾਨਕ ਸੁਖੇ ਸੁਖ ਵਿਹਾਰੇ,
ਇਸ ਪ੍ਰਕਾਰ ਸੁਖ ਹੀ ਸੁਖ ਵਿੱਚ ਉਹਨਾਂ ਦੀ ਸਾਰੀ ਅਵਸਥਾ ਬਤੀਤ ਹੁੰਦੀ ਹੈ। ਧੰਨ ਉਹਨਾਂ ਮਹਾਂਪੁਰਖਾਂ ਦਾ ਜੀਵਨ ਹੈ ਜਿਨ੍ਹਾਂ ਨੂੰ ਇਸ ਰੂਪ ਦੀ ਪ੍ਰਾਪਤੀ ਵਾਲੀ ਭਗਤੀ ਪ੍ਰਾਪਤ ਹੋਈ ਹੈ।
ਧੰਨ ਸੋ ਗ੍ਰਹਿ
ਜਨ ਨਾਨਕ ਸੁਖੇ ਸੁਖ ਵਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।